ਬਿਘਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਨੀ ਮਨ ਲਾਗਾ। ਲੋ ਹਜ਼ੂਰ ਕਹਿੰਦੇ ਨੇ ਜਿਸ ਦਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲਾ ਸਾਰੇ ਦੁੱਖਾਂ ਨੂੰ ਵੀ ਵਿਨਾਸ਼ ਕਰਨ ਵਾਲਾ ਨਾਮ ਉਹਨਾਂ ਨੂੰ ਪ੍ਰਾਪਤ ਹੋ ਗਿਆ। ਗੁਣ ਗਾਵਤ ਅਚੁਤ ਅਵਨਾਸੀ ਅੰਦਨ ਹਰ ਰੰਗ ਜਾਗਾ। ਉਹ ਅਚੁਤ ਦਾ ਅਰਥ ਅਗੈੜ ਸਰੂ, ਅਵਨਾਸ਼ੀ ਜੋ ਨਾਸ਼ ਤੋਂ ਰਹਿਤ ਅਕਾਲ ਪੁਰਖ ਹੈ ਉਹਦੇ ਗੁਣ ਗਾਉਂਦਿਆਂ ਹੋਇਆਂ ਅੰਦਨ ਹਰ ਰੰਗ ਜਾਗਾ। ਹੁਣ ਦਿਨ ਰਾਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ, ਭਗਤੀ ਦੇ ਰੰਗ ਵਿੱਚ ਸਾਡਾ ਮਨ ਜਾਗ ਪਿਆ ਹੈ। ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਕਥਾ ਵੀ ਸੁਹੇਲੀ ਸੁਖਦਾਈ ਹੈ। ਜਿਸਨੇ ਇਸ ਕਥਾ ਨੂੰ ਸੁਣਿਆ ਹੈ ਇਸ ਉੱਤੇ ਅਮਲ ਵੀ ਕੀਤਾ ਹੈ ਮਨ ਇੱਛੇ ਸਹੀ ਫਲ ਪਾਏ ਤੇ ਉਸਨੇ ਮਨ ਇੱਛਤ ਫਲ ਪ੍ਰਾਪਤ ਕਰ ਲਏ। ਜਿਹੜੇ ਰੋਜ਼ਾਨਾ ਭਾਵਨਾ ਨਾਲ ਗੁਰਬਾਣੀ ਦੀ ਕਥਾ ਸੁਣਦੇ ਨੇ ਇਹ ਕਥਾ ਵੀ ਸੁਹੇਲੀ ਸੁਖ ਦੇਣ ਵਾਲੀ ਹੈ। ਕਥਾ ਕੀਰਤਨ ਸੁਖਦਾਈ, ਇਹ ਸੁਖ ਦੇਣ ਵਾਲੀ ਕਥਾ ਜੋ ਹਮੇਸ਼ਾ ਸੁਣਦੇ ਨੇ, ਧਿਆਨ ਨਾਲ ਸੁਣਦੇ ਨੇ, ਭਾਵਨਾ ਨਾਲ ਸੁਣਦੇ ਨੇ, ਇਕਾਗਰਤਾ ਨਾਲ ਸੁਣਦੇ ਨੇ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਵਸ ਜਾਂਦੀ ਹੈ ਤੇ ਫਿਰ ਉਹ ਮਨ ਇੱਛੇ ਫਲ ਪ੍ਰਾਪਤ ਕਰ ਲੈਂਦੇ ਹਨ। ਆਦ ਅੰਤ ਮਦ ਨਾਨਕ ਸੋ ਪ੍ਰਭ ਹੋਆ ਬੇਲੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਹੁਣ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਆਦ ਤੋਂ ਲੈ ਕੇ ਅੰਤ ਤੱਕ, ਜਨਮ ਤੋਂ ਲੈ ਕੇ ਮਰਨ ਤੱਕ ਤੇ ਮੱਧ ਜਿਹੜਾ ਵਿਚਕਾਰਲਾ ਜੀਵਨ ਹੈ ਉਹਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਬੇਲੀ ਸਹਾਇਕ ਹੋ ਗਿਆ, ਉਹ ਸਾਡਾ ਮਿੱਤਰ ਬਣ ਗਿਆ। ਭਾਵ ਜਨਮ ਤੋਂ ਲੈ ਕੇ ਮਰਨ ਤੱਕ ਮੱਧ ਜੀਵਨ ਕਾਲ ਦੇ ਅੰਦਰ ਵੀ ਹਰ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਗ ਸੰਗ ਸਹਾਈ ਹੋ ਗਿਆ ਹੈ। ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੰਜ ਪਦਾ ਪੰਜ ਪੌੜੀਆਂ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਗਿਆਸੂ ਮੁਖ ਦੁਆਰਾ ਮਹਾਂਪੁਰਖਾਂ ਦੇ ਪਾਸ ਗੁਰਸਿੱਖ ਬੇਨਤੀ ਕਰਦਾ ਹੈ। ਕਿਹੜੀ ਬੇਨਤੀ ਹੈ? ਸੰਤ ਹੋ ਇਹ ਬਤਾਵੋ ਕਾਰੀ, ਐ ਸੰਤ ਜਨੋ ਐ ਮਹਾਂਪੁਰਖੋ ਤੁਸੀਂ ਮੈਨੂੰ ਇਹ ਕਾਰੀ ਦਾ ਅਰਥ ਹੈ ਦਵਾਈ। ਐ ਸੰਤੋ ਐ ਮਹਾਂਪੁਰਖੋ ਤੁਸੀਂ ਮੈਨੂੰ ਇਹ ਦਵਾਈ ਦੱਸੋ। ਜਿਤ ਹੋਮੈ ਗਰਭ ਨਿਵਾਰੀ, ਜਿਸ ਦੇ ਨਾਲ ਹੋਮੈ ਤੇ ਹੰਕਾਰ ਮਿਟ ਜਾਵੇ, ਕਿਉਂਕਿ ਹੋਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ। ਨਾਨਕ ਹੋਮੈ ਰੋਗ ਬੁਰੇ, ਇਹ ਜਿਹੜਾ ਹੋਮੈ ਤੇ ਹੰਕਾਰ ਦਾ ਰੋਗ ਹੈ ਨਾ, ਬਹੁਤ ਖਤਰਨਾਕ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਸੰਤੋ ਸਾਨੂੰ ਇਹ ਦਵਾਈ ਦੱਸੋ ਜਿਸ ਦੇ ਨਾਲ ਹਉਮੈ ਹੰਕਾਰ ਮਿਟ ਜਾਵੇ। ਵੇਖ ਲੋ ਮਾਇਆ ਧਾਰੀ ਨੂੰ ਮਾਇਆ ਦਾ ਹੰਕਾਰ ਹੁੰਦਾ, ਮਾਇਆ ਦੇ ਤਿਆਗੀ ਨੂੰ ਵੀ ਹੰਕਾਰ ਹੋ ਜਾਂਦਾ। ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਇਹ ਜਿਹੜਾ ਮਾਣ ਹੈ ਇਹ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਅਵਤਾਰਾਂ ਨੂੰ ਵੀ ਹੋਇਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਹਾਂਪੁਰਖੋ ਐ ਸੰਤੋ ਤੁਸੀਂ ਸਾਨੂੰ ਇਹ ਦਵਾਈ ਦੱਸੋ ਜਿਸ ਕਰਕੇ ਹਉਮੈ ਹੰਕਾਰ ਸਾਡਾ ਮਿਟ ਜਾਵੇ ਅਤੇ ਹੋਰ ਕਿਹੜੇ ਕਿਹੜੇ ਰੋਗ ਸਾਨੂੰ ਚਿੰਬੜੇ ਹੋਏ ਨੇ। ਲੋ ਸਤਿਗੁਰੂ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੰਦੇ ਹਨ। ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ। ਐ ਮਹਾਂਪੁਰਖੋ ਤੁਸੀਂ ਕਿਰਪਾ ਕਰੋ, ਕੋਈ ਐਸੀ ਦਵਾਈ ਦੱਸੋ ਜਿਸ ਕਰਕੇ ਸਾਡਾ ਮੋਹ ਨਾਸ ਹੋ ਜਾਵੇ ਅਤੇ ਨਾਲ ਹੀ ਆ ਜਿਹੜਾ ਝੂਠੀ ਮੇਰ ਤੇਰ ਦਾ ਸਾਨੂੰ ਮਾਨਸਿਕ ਰੋਗ ਚਿੰਬੜਿਆ ਹੋਇਆ ਹੈ ਇਹ ਵੀ ਨਾਸ ਹੋ ਜਾਵੇ। ਅਤੇ ਨਾਲ ਹੀ ਤੀਸਰੇ ਨੰਬਰ ਤੇ ਬਿਨਸੈ ਆਪਣੀ ਧਾਰੀ, ਜਿਹੜੀ ਅਸੀਂ ਆਪਣੀ ਆਪਣਾ ਧਾਰਨ ਕੀਤੀ ਹੋਈ ਹੈ, ਵੀ ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਇਹ ਜਿਹੜੀ ਅਪਣੱਤ ਧਾਰਨ ਕੀਤੀ ਹੋਈ ਹੈ, ਇਹ ਵੀ ਮਹਾਰਾਜ ਨਾਸ ਹੋ ਜਾਵੇ, ਮੋਹ ਵੀ ਨਾਸ ਹੋ ਜਾਵੇ, ਮੇਰ ਤੇਰ ਦਾ ਰੋਗ ਵੀ ਨਾਸ ਹੋ ਜਾਵੇ, ਤੇ ਜੋ ਅਸੀਂ ਅਪਣੱਤ ਧਾਰਨ ਕੀਤੀ ਹੋਈ ਹੈ, ਇਹ ਖੁਦੀ ਹੈ, ਈਗੋ ਹੈ, ਇਹ ਵੀ ਸਾਡੀ ਨਾਸ ਹੋ ਜਾਵੇ। ਸੰਤੋ ਇਹ ਬਤਾਵੋ ਕਾਰੀ, ਜਤ ਹੋ ਮੈਂ ਗਰਭ ਨਿਵਾਰੀ। ਐ ਮਾਂ ਪੁਰਖੋ, ਤੁਸੀਂ ਐਸੀ ਮੈਨੂੰ ਕਾਰੀ ਦਵਾਈ ਦੱਸੋ, ਜਿਸ ਦਾ ਸਦਕਾ ਹੋਮੈ ਤੇ ਹੰਕਾਰ ਸਾਡਾ ਮਿਟ ਜਾਵੇ। ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਰ ਪੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾ ਸਗਲ ਰੇ ਨਾਰੇ। ਲੋ ਹੁਣ ਇਹਦਾ ਇਲਾਜ ਦੱਸਦੇ ਨੇ, ਹੋਮੈ ਹੰਕਾਰ ਦੇ ਰੋਗ ਦਾ ਇਲਾਜ ਕੀ ਹੈ, ਦਵਾਈ ਕੀ ਹੈ। ਸਰ ਪੂਤ ਪਾਰ ਬ੍ਰਹਮ ਕਰ ਮਾਨਿਆ, ਲੋ ਜਿਨ੍ਹਾਂ ਨੇ ਸਰਵਪੂਤ ਇਹ ਸਾਰੇ ਸੰਸਾਰ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਰਕੇ ਮੰਨਿਆ ਹੈ, ਭਾਵ ਉਹ ਮਹਾਂਪੁਰਖ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਸਾਰੇ ਰੰਗ ਰੂਪ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਰਕੇ ਮੰਨਿਆ ਹੈ, ਐਸੇ ਮਹਾਂਪੁਰਖਾਂ ਦੇ ਪਾਸ ਜਾ ਕੇ ਹੋਵਾਂ ਸਗਲ ਰੇ ਨਾਰੀ, ਅਸੀਂ ਸਭ ਦੇ ਚਰਨਾਂ ਦੀ ਤੋੜ ਬਣ ਜਾਈਏ। ਇਹ ਹਉਮੈ ਨੂੰ ਮੇਟਣ ਦੀ ਦਵਾਈ ਹੈ, ਜਿਹੜੇ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਨੇ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਉ ਪਰਮੇਸ਼ਰ। ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਸਰਵ ਖਲੰਗ ਵਿਦੰਗ ਬ੍ਰਹਮ, ਸਾਰੇ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਮੰਨਿਆ ਹੋਇਆ, ਔਰ ਉਹਨਾਂ ਦੇ ਜਾ ਕੇ ਚਰਨਾਂ ਦੀ ਧੂੜ ਬਣ ਜਾਓ, ਤੇ ਫੇਰ ਤੁਹਾਡਾ ਹੰਕਾਰ ਮਿਟੇਗਾ। ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਚੁਕੈ ਪੀਤ ਪਰਮਾਰੀ। ਫਿਰ ਮੋਹ ਤੇ ਮੇਰ ਤੇਰ ਤੇ ਅਪਣੱਤ ਕਿਵੇਂ ਦੂਰ ਹੋਵੇਗੀ? ਤਾਂ ਹਜ਼ੂਰ ਕਹਿੰਦੇ ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਵਿਖਿਆ ਹੈ, ਉਹਨਾਂ ਮਹਾਂਪੁਰਖਾਂ ਦੀ ਜਾ ਕੇ ਸੰਗਤ ਕਰੋ। ਚੁੱਕੈ ਪੀਤ ਪਰਮਾਰੀ, ਫਿਰ ਤੁਹਾਡੀ ਪਰਮਾਰੀ ਜਿਹੜੀ ਭਰਮ ਦੀ ਕੰਧ ਹੈ, ਇਹ ਵੀ ਟਹਿ ਜਾਵੇਗੀ। ਭਾਵ ਜਿਹੜਾ ਝੂਠਾ ਮੋਹ ਹੈ, ਝੂਠੀ ਮੇਰ ਤੇਰ ਹੈ, ਝੂਠੀ ਅਪਣੱਤ ਹੈ, ਇਹ ਵੀ ਤੁਹਾਡੀ ਮਿਟ ਜਾਵੇਗੀ। ਔਖਦ ਨਾਮ ਨਿਰਮਲ ਜਾਲੇ ਅੰਮ੍ਰਿਤ ਪਾਈਐ ਗੁਰੂ ਦੁਆਰੇ। ਲੋ ਸਾਰੇ ਰੋਗਾਂ ਦੀ ਦਵਾਈ ਪਾਈ ਵਾਹਿਗੁਰੂ ਦਾ ਹੈ ਨਾਮ, ਔਖਦ ਨਾਮ ਨਿਰਮਲ ਜਲ ਅੰਮ੍ਰਿਤ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹੀ ਇੱਕ ਔਸ਼ਧੀ ਹੈ। ਨਿਰਮਲ ਜਲ ਅੰਮ੍ਰਿਤ, ਇਹ ਜਿਹੜਾ ਨਾਮ ਹੈ ਨਾ, ਇਹ ਅੰਮ੍ਰਿਤ ਬਹੁਤ ਪਵਿੱਤਰ ਅੰਮ੍ਰਿਤ ਰੂਪ ਜਲ ਹੈ, ਭਾਵ ਇਹ ਇੱਕ ਸੰਜੀਵਨੀ ਬੂਟੀ ਹੈ, ਇੱਕ ਐਸਾ ਨਿਰਮਲ ਤੇ ਪਵਿੱਤਰ ਜਲ ਹੈ। ਪਾਈਏ ਗੁਰੂ ਦੁਆਰੀ, ਪਾਈਏ ਗੁਰੂ ਦੁਆਰਾ, ਗੁਰੂ ਦੀ ਮਿਹਰ ਨਾਲ ਇਹ ਪ੍ਰਾਪਤ ਕੀਤਾ ਜਾਂਦਾ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਜਿਵੇਂ ਕਈ ਦਵਾਈਆਂ ਲੀਕਵਡ ਹੁੰਦੀਆਂ ਨੇ, ਪੀਣ ਵਾਲੀਆਂ ਹੁੰਦੀਆਂ ਨੇ, ਜਿਹੜੀਆਂ ਸੁੱਕੀਆਂ ਦਵਾਈਆਂ ਹੁੰਦੀਆਂ ਉਹਦੇ ਨਾਲੋਂ ਪੀਣ ਵਾਲੀਆਂ ਛੇਤੀ ਅਸਰ ਕਰਦੀਆਂ। ਇਸੇ ਲਈ ਹਜ਼ੂਰ ਕਹਿੰਦੇ ਨੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਜਿਹੜੀ ਇਹ ਨਾਮ ਦੀ ਦਾਰੂ ਹੈ, ਇਸ ਨੂੰ ਨਿਰਮਲ ਤੇ ਅੰਮ੍ਰਿਤ ਜਲ ਦੇ ਨਾਲ ਲੈਣਾ ਚਾਹੀਦਾ, ਜਿਵੇਂ ਆਮ ਦਵਾਈ ਨੂੰ ਪਾਣੀ ਨਾਲ ਲਿਆ ਜਾਂਦਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਇੱਕ ਦਵਾਈ ਹੈ, ਇਸ ਨੂੰ ਨਿਰਮਲ ਜਲ ਕੀ ਹੈ, ਸਤਿਗੁਰੂ ਦੀ ਬਾਣੀ ਗੁਰ ਉਪਦੇਸ਼, ਇਸ ਨੂੰ ਇਹ ਅੰਮ੍ਰਿਤ ਤੇ ਨਿਰਮਲ ਜਲ ਦੇ ਨਾਲ ਲੈਣਾ ਚਾਹੀਦਾ, ਭਾਵ ਗੁਰ ਉਪਦੇਸ਼ ਦੁਆਰਾ ਗੁਰੂ ਵਾਲੇ ਹੋ ਕੇ ਜਿਵੇਂ ਸਤਿਗੁਰੂ ਆਗਿਆ ਕਰਦੇ ਨੇ ਉਸੇ ਢੰਗ ਦੇ ਨਾਲ ਨਾਮ ਜਪਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਉਂ ਵਾਹਿਗੁਰੂ ਦਾ ਨਾਮ ਇੱਕ ਦਵਾਈ ਹੈ, ਇਸ ਨੂੰ ਅੰਮ੍ਰਿਤ ਤੇ ਨਿਰਮਲ ਜਲ ਦੇ ਨਾਲ ਪ੍ਰਾਪਤ ਕਰਨਾ ਚਾਹੀਦਾ, ਪਰ ਇਹ ਗੁਰੂ ਦੀ ਮਿਹਰ ਨਾਲ ਹੀ ਇਹ ਨਾਮ ਦੀ ਦਾਰੂ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰਮਿਲ ਰੋਗ ਬੇਦਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਸੀ ਤਿਸ ਗੁਰਮਿਲ ਰੋਗ ਬਿਦਾਰੀ ਉਸਨੇ ਗੁਰੂ ਦੇ ਨਾਲ ਮਿਲ ਕੇ ਆਪਣਾ ਹਉਮੈ ਹੰਕਾਰ ਦਾ ਰੋਗ ਦੂਰ ਕਰ ਲਿਆ ਕਿਉਂਕਿ ਸਤਿਗੁਰੂ ਵੈਦ ਨੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਭਾਈ ਗੁਰਦਾਸ ਜੀ ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਸੀ ਉਸਨੇ ਗੁਰੂ ਦੇ ਨਾਲ ਮਿਲ ਕੇ ਤੇ ਸਾਰੇ ਰੋਗਾਂ ਨੂੰ ਨਾਸ ਕਰ ਦਿੱਤਾ ਹੈ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ ਹੁਣ ਅੱਗੇ ਸੋਠ ਰਾਗ ਦੇ ਹੋਰ ਸ਼ਬਦ ਆਰੰਭ ਹੋ ਰਹੇ ਹਨ ਇਹ ਵੀ ਸ਼ਬਦ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ ਸੋਠ ਮਹੱਲਾ ਪੰਜਵਾਂ ਕਰ ਦੂਜਾ ਦੋ ਪਦੇ ਸੋਠ ਰਾਗ ਦੇ ਵਿੱਚ ਦੂਜੇ ਕਰ ਸੁਰ ਤਾਲ ਦੇ ਅੰਦਰ ਇਹ ਦੋ ਦੋ ਪੌੜੀਆਂ ਵਾਲੇ ਸ਼ਬਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕੁਝ ਕਮਾਈ ਵਾਲੇ ਗੁਰਮੁਖ ਆਏ ਹਨ ਔਰ ਉਹਨਾਂ ਗੁਰਸਿੱਖ ਸੰਤਾਂ ਨੇ ਸਤਿਗੁਰੂ ਦੇ ਪਾਸ ਸਵਾਲ ਕੀਤਾ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿੱਥੇ ਹੈ ਬਹੁਤ ਸਾਰੀ ਦੁਨੀਆਂ ਅਕਸਰ ਇਹ ਸਵਾਲ ਕਰਦੀ ਹੈ ਸਾਨੂੰ ਦੱਸੋ ਰੱਬ ਕਿੱਥੇ ਹੈ ਪਰ ਇਹ ਸਵਾਲ ਮਹਾਂਪੁਰਖਾਂ ਨੇ ਜੋ ਨਾਮ ਜਪਣ ਵਾਲੇ ਸਨ ਬੰਦਗੀ ਕਰਨ ਵਾਲੇ ਸਨ ਉਹਨਾਂ ਨੇ ਕੀਤਾ ਤੇ ਇਹਦਾ ਜਵਾਬ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਸੰਤੋ ਘਟ ਘਟ ਰਹੇ ਆ ਸਮਾਹਿਓ ਐ ਸੰਤ ਜਨੋ ਐ ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਸਮਾਰਿਆ ਹੈ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਪੂਰਨ ਪੂਰ ਰਹਿਓ ਸਰਵ ਮੈਂ ਜਲ ਥਲ ਰਮਈਆ ਆਹਿਓ ਹਜ਼ੂਰ ਕਹਿੰਦੇ ਨੇ ਪੂਰਨ ਜੋ ਸਰਵ ਗੁਣ ਭਰਪੂਰ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ ਕਿੱਥੇ ਕਿੱਥੇ ਜਲ ਥਲ ਰਮਈਆ ਆਹਿਓ ਉਹ ਜਲਾਂ ਤੇ ਥਲਾਂ ਦੇ ਵਿੱਚ ਵੀ ਰਮਈਆ ਪਰਮੇਸ਼ਰ ਵਸ ਰਿਹਾ ਹੈ ਜਿੱਥੇ ਸਾਰੇ ਜੀਵਾਂ ਦੇ ਵਿੱਚ ਤੇ ਸਾਰੇ ਸਰੀਰਾਂ ਵਿੱਚ ਵਾਹਿਗੁਰੂ ਵਸ ਰਿਹਾ ਹੈ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਔਰ ਉੱਥੇ ਜਲਾਂ ਥਲਾਂ ਦੇ ਵਿੱਚ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਉਹੀ ਵਾਹਿਗੁਰੂ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ ਤੇ ਫਿਰ ਮਹਾਰਾਜ ਸਾਨੂੰ ਦਿਸਦਾ ਕਿਉਂ ਨਹੀਂ ਲੋ ਹੁਣ ਇਹਦਾ ਕਾਰਨ ਸਤਿਗੁਰੂ ਦੋ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦੇ ਹਨ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ ਐ ਸੰਤ ਜਨੋ ਐ ਗੁਰਮੁਖੋ ਐ ਮਹਾਂਪੁਰਖੋ ਸਤਸੰਗੀਓ ਸਾਰੀ ਬਨਸਪਤੀ ਵਿੱਚ ਜਿਵੇਂ ਅੱਗ ਹੈ ਪਰ ਉਹ ਕਿਸੇ ਨੂੰ ਦਿਸਦੀ ਨਹੀਂ ਸਗਲ ਦੁੱਧ ਮੈਂ ਘੀਆ ਤੇ ਸਾਰੇ ਦੁੱਧ ਦੇ ਵਿੱਚ ਘਿਓ ਦੀ ਅੰਸ਼ ਹੁੰਦੀ ਹੈ ਪਰ ਉਹ ਕਿਸੇ ਨੂੰ ਦਿਸਦੀ ਨਹੀਂ ਜਿਵੇਂ ਬਨਸਪਤੀ ਵਿੱਚ ਅੱਗ ਗੁਪਤ ਹੈ ਤੇ ਦੁੱਧ ਵਿੱਚ ਘਿਓ ਗੁਪਤ ਹੈ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਇਸੇ ਤਰ੍ਹਾਂ ਉੱਚਿਆਂ ਵਿੱਚ ਵੀ ਨੀਵਿਆਂ ਦੇ ਵਿੱਚ ਵੀ ਵਾਹਿਗੁਰੂ ਦੀ ਜੋਤ ਸਮਾਰੀ ਹੈ ਸਰਬ ਜੋ ਤੇਰੀ ਪਸਰ ਰਹੀ ਜਹਿ ਜਹਿ ਦੇਖਾਂ ਤੈ ਨਰ ਹਰੀ ਘਟ ਘਟ ਮਾਧੋ ਜੀਆ ਉਹ ਵਾਹਿਗੁਰੂ ਸਾਰੇ ਜੀਵਾਂ ਦੇ ਘਟਾਂ ਘਟਾਂ ਵਿੱਚ ਸਾਰਿਆਂ ਦੇ ਦਿਲਾਂ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਵਸ ਰਿਹਾ ਹੈ ਸੰਤੋ ਘਟ ਘਟ ਰਹੇ ਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਉ ਐ ਸੰਤ ਜਨੋ ਉਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਸਮਾਰਿਆ ਹੈ ਉਹ ਪੂਰਨ ਪ੍ਰਭੂ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ ਤੇ ਜਲਾਂ ਥਲਾਂ ਦੇ ਵਿੱਚ ਵੀ ਉਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਆਹਿਓ ਦਾ ਅਰਥ ਕਿ ਜਿਵੇਂ ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਅੱਛਾ ਆਹੋ ਠੀਕ ਹੈ, ਆਹੋ ਦਾ ਅਰਥ ਵੀ ਵਸ ਰਿਹਾ ਹੈ। ਜਲ ਥਲ ਰਮਈਆ ਆਹੋ, ਉਹ ਵਾਹਿਗੁਰੂ ਜਲਾਂ ਥਲਾਂ ਦੇ ਵਿੱਚ ਵੀ ਵਸ ਰਿਹਾ ਹੈ, ਆਹੋ ਦਾ ਅਰਥ ਹੈ ਸਮਝਣਾ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਮੈਂ ਤੇ ਦਾਸ ਉਸ ਗੁਣਾਂ ਦੇ ਨਿਧਾਨ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾ ਰਿਹਾ ਹਾਂ। ਕਿਉਂ? ਸਤਿਗੁਰ ਭਰਮ ਚੁਕਾਇਓ, ਸਾਡਾ ਤੇ ਭਰਮ ਸਤਿਗੁਰੂ ਨੇ ਨਿਵਰਤ ਕਰ ਦਿੱਤਾ। ਲੋਕੀ ਤਾਂ ਕਹਿੰਦੇ ਨੇ ਵੀ ਰੱਬ ਕਿੱਥੇ ਹੈ, ਪਰ ਸਤਿਗੁਰੂ ਨੇ ਸਾਡਾ ਇਹ ਭਰਮ ਦੂਰ ਕਰ ਦਿੱਤਾ ਹੈ। ਸਰਬ ਨਿਵਾਸੀ ਸਦਾ ਅਲੇਪਾ ਸਮੈ ਰਹੇ ਸਮਾਇਓ। ਸਾਨੂੰ ਤੇ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਨਿਵਾਸੀ ਸਾਰਿਆਂ ਦੇ ਵਿੱਚ ਹੀ ਵਸਦਾ ਦਿਸ ਰਿਹਾ ਹੈ। ਹੈ ਵੀ ਸਮੈ ਰਹੇ ਸਮਾਇਓ, ਉਹ ਸਾਰਿਆਂ ਵਿੱਚ ਸਮਾ ਵੀ ਰਿਹਾ ਹੈ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਹੈ। ਉਹ ਸਾਰਿਆਂ ਵਿੱਚ ਵਸ ਰਿਹਾ ਹੈ ਤੇ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ, ਤੇ ਉਸਦੀ ਵੱਡੀ ਖੂਬੀ ਇਹ ਹੈ ਸਦਾ ਅਲੇਪਾ, ਫਿਰ ਉਹ ਸਾਰਿਆਂ ਤੋਂ ਨਿਰਲੇਪ ਰਹਿੰਦਾ, ਵਸ ਵੀ ਸਾਰਿਆਂ ਵਿੱਚ ਰਿਹਾ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਏ ਆਲ ਜੀਓ, ਪਰ ਰਹਿੰਦਾ ਨਿਰਲੇਪ ਹੈ ਸਾਰਿਆਂ ਤੋਂ। ਸੋਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਪੈ ਦੁਖੀ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਬਈ ਦੁਨੀਆਂ ਸੁੱਖ ਭਾਲਦੀ ਫਿਰਦੀ ਹੈ ਤੇ ਕਿਰਪਾ ਕਰੋ ਸਾਨੂੰ ਦੱਸੋ ਸਾਨੂੰ ਹਮੇਸ਼ਾ ਲਈ ਸੁੱਖ ਕਿਵੇਂ ਮਿਲ ਸਕਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ, ਜਾ ਕੋ ਨਾਮ ਲੈ ਤੂੰ ਸੁਖੀ। ਐ ਮਨੁੱਖ, ਤੂੰ ਜਿਸ ਵਾਹਿਗੁਰੂ ਦਾ ਨਾਮ ਲੈ ਕੇ ਹਮੇਸ਼ਾ ਲਈ ਸੁਖੀ ਹੋ ਸਕਦਾ, ਤੂੰ ਉਸਦਾ ਨਾਮ ਜਪ। ਮਹਾਰਾਜ ਕਿਵੇਂ ਜਪਾਂ? ਸਾਸ ਸਾਸ ਤੇ ਆਵੋ ਠਾਕੁਰ ਕੋ, ਮਨ ਤਨ ਜੀਰੇ ਮੁਖੀ। ਹਜ਼ੂਰ ਕਹਿੰਦੇ ਨੇ, ਐ ਜੀੜੇ ਐ ਮਨਾ, ਪਹਿਲਾਂ ਤੇ ਮੁਖ ਦੁਆਰਾ ਨਾਮ ਜਪ ਤੇ ਫਿਰ ਆਪਣੇ ਤਨ ਦੁਆਰਾ ਤੇ ਮਨ ਦੁਆਰਾ ਸਾਸ ਸਾਸ ਤੇ ਆਵੋ ਠਾਕੁਰ ਕੋ, ਸਵਾਸ ਸਵਾਸ ਨਾਲ ਉਸ ਮਾਲਕ ਨੂੰ ਧਿਆ। ਪਹਿਲਾਂ ਰਸਨਾ ਕਰਕੇ ਤੇ ਫਿਰ ਮਧਮਾ ਬਾਣੀ ਕਰਕੇ, ਫਿਰ ਬਸੰਤੀ ਬਾਣੀ ਕਰਕੇ, ਫਿਰ ਪਰਾ ਬਾਣੀ ਦੁਆਰਾ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਫਿਰ ਤੈਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਸਕਦਾ ਹੈ। ਜਾ ਕੇ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਪੈ ਦੁਖੀ। ਵੇਖ ਜਿਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹੀ ਬਿਨਸੈ ਜਨਮ ਮਰਨ ਪੈ ਦੁਖੀ। ਜਨਮ ਮਰਨ ਤੇ ਹਰ ਕਿਸਮ ਦਾ ਡਰ ਤੇ ਹਰ ਕਿਸਮ ਦਾ ਦੁੱਖ ਵੀ ਨਾਸ਼ ਹੋ ਜਾਂਦਾ ਹੈ, ਕਿਉਂਕਿ ਸਿਮਰਨ ਦੁਆਰਾ ਜਿੱਥੇ ਆਨੰਦ ਪ੍ਰਾਪਤ ਹੁੰਦਾ ਹੈ ਉੱਥੇ ਸਾਰੇ ਡਰ ਭੈ ਦੁੱਖ ਜਨਮ ਮਰਨ ਆਵਾਗਮਨ ਇਹ ਵੀ ਮਿਟ ਜਾਂਦਾ ਹੈ। ਚਾਰ ਪਦਾਰਥ ਨਵਨਿਦ ਪਾਵੈ ਹੈ, ਬਹੁਰ ਨਾ ਤ੍ਰਿਸ਼ਨਾ ਭੁੱਖੇ। ਵੇਖ ਵਾਹਿਗੁਰੂ ਦਾ ਸਿਮਰਨ ਕਰਕੇ ਤੂੰ ਚਾਰੇ ਪਦਾਰਥ ਧਰਮ ਅਰਥ ਕਾਮ ਤੇ ਮੋਖ ਇਹਨਾਂ ਨੂੰ ਪ੍ਰਾਪਤ ਕਰ ਸਕਦਾ ਤੇ ਨਾਲ ਨੌ ਨਿਧੀਆਂ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਭਾਵ ਸਾਰੇ ਪਦਾਰਥ ਸਭ ਕੁਝ ਤੈਨੂੰ ਮਿਲ ਸਕਦਾ ਹੈ, ਅਥਵਾ ਨਾਮ ਦੀ ਨੌ ਨਿਧੀ ਵੀ, ਅਥਵਾ ਜਿਹੜੀ ਨੌ ਪ੍ਰਕਾਰ ਦੀ ਭਗਤੀ ਹੈ ਨਵ ਦਾ ਭਗਤੀ ਰੂਪੀ ਨਵ ਨਿਧੀ ਵੀ ਤੂੰ ਪ੍ਰਾਪਤ ਕਰ ਸਕਦਾ। ਬਹੁਰ ਨਾ ਤ੍ਰਿਸ਼ਨਾ ਭੁੱਖੀ, ਫਿਰ ਦੁਬਾਰਾ ਮੁੜ ਕੇ ਤੈਨੂੰ ਤ੍ਰਿਸ਼ਨਾ ਦੀ ਭੁੱਖ ਵੀ ਨਹੀਂ ਲੱਗੇਗੀ। ਜਿਸ ਤ੍ਰਿਸ਼ਨਾ ਦੀ ਭੁੱਖ ਦੇ ਨਾਲ ਕਦੇ ਕੋਈ ਮਨੁੱਖ ਰੱਜਿਆ ਨਹੀਂ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਪਰ ਜਦੋਂ ਸਿਮਰਨ ਕਰੇਗਾ ਤੈਨੂੰ ਚਾਰੇ ਪਦਾਰਥ ਨੌ ਨਿਧੀਆਂ ਪ੍ਰਾਪਤ ਹੋਣਗੀਆਂ, ਫਿਰ ਦੁਬਾਰਾ ਮੁੜ ਕੇ ਤ੍ਰਿਸ਼ਨਾ ਦੀ ਭੁੱਖ ਨਹੀਂ ਵਿਆਪ ਸਕੇਗੀ। ਜਾ ਕੋ ਨਾਮ ਲੈ ਤੂੰ ਸੁਖੀ, ਸਾਸ ਸਾਸ ਤੇ ਆਵੋ ਠਾਕੁਰ ਕੋ, ਮਨ ਤਨ ਜੀਰੇ ਮੁਖੀ ਰਹਾਉ। ਸਤਿਗੁਰੂ ਕਹਿੰਦੇ ਨੇ, ਐ ਮਨ ਐ ਮਨੁੱਖ, ਜਿਸ ਵਾਹਿਗੁਰੂ ਦਾ ਨਾਮ ਲੈਂਦੇ ਆ ਤੂੰ ਹਮੇਸ਼ਾ ਲਈ ਸੁਖੀ ਹੋ ਸਕਦੇ। ਤੂੰ ਸਵਾਸ ਸਵਾਸ ਉਸ ਮਾਲਕ ਨੂੰ ਧਿਆ, ਮਨ ਕਰਕੇ ਤਨ ਕਰਕੇ ਤੇ ਮੁਖ ਕਰਕੇ ਵੀ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਸਿਮਰਨ ਦਾ ਫਲ ਦੱਸਦੇ ਹਨ। ਸ਼ਾਂਤ ਪਾਵਹਿ ਹੋਵਹਿ ਮਨ ਸੀਤਲ, ਅਗਨ ਨਾ ਅੰਤਰ ਤੁਖੀ। ਐ ਮਨ ਐ ਪਿਆਰੇ, ਤੂੰ ਆਤਮਕ ਸ਼ਾਂਤੀ ਨੂੰ ਪ੍ਰਾਪਤ ਕਰ ਲਵੇਗਾ। ਹੋਵੇ ਮਨ ਸੀਤਲ, ਤੇਰਾ ਮਨ ਵੀ ਠੰਡਾ ਠਾਰ ਹੋ ਜਾਵੇਗਾ। ਅਗਨ ਨਾ ਅੰਤਰ ਤੁਖੀ, ਤੇਰੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਹਉਮੈ ਹੰਕਾਰ ਦੀ ਅੱਗ ਹੈ, ਵਿਸ਼ੇ ਵਾਸ਼ਨਾ ਦੀ ਅੱਗ ਹੈ, ਉਹ ਵੀ ਕਦੇ ਤੁਖੇਗੀ ਨਹੀਂ। ਨਹੀਂ ਤੇ ਹੁਣ ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਹਉਮੈ ਦੀ ਅੱਗ ਤੁਖਦੀ ਰਹਿੰਦੀ ਹੈ, ਉਹਦੇ ਨਾਲ ਸਾਡਾ ਮਨ ਤਪਦਾ ਰਹਿੰਦਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਪਰ ਜਦੋਂ ਸਿਮਰਨ ਕਰੇਗਾ, ਤੈਨੂੰ ਆਤਮਕ ਸ਼ਾਂਤੀ ਮਿਲ ਜਾਵੇਗੀ, ਤੇਰਾ ਮਨ ਵੀ ਠੰਡਾ ਠਾਰ ਹੋ ਜਾਵੇਗਾ, ਤੇ ਤੇਰੇ ਅੰਦਰ ਤ੍ਰਿਸ਼ਨਾ ਦੀ, ਹਉਮੈ ਹੰਕਾਰ ਦੀ, ਵਿਸ਼ੇ ਵਾਸ਼ਨਾ ਦੀ ਕਦੇ ਅੱਗ ਨਹੀਂ ਤੁਖੇਗੀ। ਗੁਰੂ ਨਾਨਕ ਓ ਪ੍ਰਭੂ ਦਿਖਾਇਆ, ਜਲ ਥਲ ਤੇਰੇ ਭਵਨ ਰੁਖੇ। ਗੁਰੂ ਨਾਨਕ ਓ ਪ੍ਰਭੂ ਦਿਖਾਇਆ, ਸਾਨੂੰ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ। ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਸਾਨੂੰ ਤਾਂ ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਵਾ ਦਿੱਤੇ। ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕਾ ਪਾਤਸ਼ਾਹੋ ਦਿਸੈ ਜਾਹਰਾ। ਦੱਸੋ ਤੁਹਾਨੂੰ ਕਿੱਥੇ ਕਿੱਥੇ ਵਾਹਿਗੁਰੂ ਦੇ ਦਰਸ਼ਨ ਹੋਏ। ਜਲ ਥਲ ਤੇਰੇ ਭਵਨ ਰੁਖੀ, ਉਹ ਜਲਾਂ ਦੇ ਵਿੱਚ ਵੀ, ਥਲਾਂ ਵਿੱਚ ਵੀ, ਜਲ ਜਿਹੜੇ ਪਾਣੀ ਵਾਲੇ ਅਸਥਾਨ ਨੇ ਜਿਵੇਂ ਸਮੁੰਦਰ ਹਨ, ਤੇ ਥਲ ਜਿਹੜੇ ਕੋਈ ਖੁਸ਼ਕ ਥਾਂ ਨੇ, ਕੋਈ ਮਾਰੂ ਥਲ ਨੇ, ਉਹਨਾਂ ਦੇ ਵਿੱਚ ਵੀ ਤੇਰੇ ਭਵਨ, ਜਿਹੜੇ ਤਿੰਨ ਭਵਨ ਨੇ, ਸੁਰਗ, ਮਾਤ ਤੇ ਪਤਾਲ ਲੋਕ, ਤੇ ਰੁੱਖੀ ਜਿੰਨੀ ਬਨਸਪਤੀ, ਜਿੰਨੇ ਰੁੱਖ ਨੇ, ਹਰ ਜ਼ਰੇ ਜ਼ਰੇ ਦੇ ਵਿੱਚ ਸਾਨੂੰ ਸਤਿਗੁਰੂ ਨੇ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਹਨ। ਸੋਰਠ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇੰਤੇ ਆਪ ਛਡਾਵੋ। ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀ ਕਰੀਏ, ਨਾਮ ਜਪਿਆ ਨਹੀਂ ਜਾਂਦਾ, ਚਾਹੁੰਦੇ ਤਾਂ ਹਾਂ ਬਈ ਵਾਹਿਗੁਰੂ ਦਾ ਸਿਮਰਨ ਕਰੀਏ, ਜੀਵਨ ਸਫਲਾ ਹੋ ਜਾਵੇ, ਪਰ ਕੀਤਾ ਕੀ ਜਾਵੇ, ਵਿਕਾਰ ਨਹੀਂ ਖਹਿੜਾ ਛੱਡਦੇ, ਐਬ ਨਹੀਂ ਖਹਿੜਾ ਛੱਡਦੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਉਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਆਪਣੀ ਵਿਧ ਆਪ ਜਨਾਵੋ। ਹੇ ਵਾਹਿਗੁਰੂ ਜੀ, ਆਪਣੀ ਵਿਧੀ ਤਰਕੀਬ ਆਪ ਹੀ ਸਾਨੂੰ ਜਨਾਓ, ਭਾਵ ਤੁਸੀਂ ਕਿਵੇਂ ਸਾਨੂੰ ਮਿਲ ਸਕਦੇ ਹੋ, ਸਾਨੂੰ ਤੇ ਕੁਝ ਵੀ ਪਤਾ ਨਹੀਂ, ਉਹ ਤਰਕੀਬ ਤੁਸੀਂ ਆਪ ਹੀ ਸਾਨੂੰ ਜਣਾ ਦਿਓ। ਹਰ ਜਨ ਮੰਗਲ ਗਾਵੋ, ਤੇ ਅਸੀਂ ਹਰੀ ਜਨਾਂ ਦੇ ਨਾਲ ਮਿਲ ਕੇ ਹਮੇਸ਼ਾ ਲਈ ਆਪ ਜੀ ਦੇ ਮੰਗਲ ਜਸ ਨੂੰ ਗਾਉਂਦੇ ਰਹੀਏ, ਇਹ ਆਪ ਕਿਰਪਾ ਕਰ ਦਿਓ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇੰਤੇ ਆਪ ਛਡਾਵੋ। ਤੇ ਨਾਲ ਮਹਾਰਾਜ ਇਹ ਵੀ ਕਿਰਪਾ ਕਰੋ, ਆਹ ਜੋ ਵਿਕਾਰ ਨੇ, ਆਹ ਜੋ ਐਬ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਝੂਠ ਹੈ ਤੇ ਨਿੰਦਿਆ ਹੈ, ਨਿੰਦਾ ਪਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਇੰਤੇ ਆਪ ਛਡਾਵੋ, ਇਹਨਾਂ ਵਿਕਾਰਾਂ ਤੋਂ, ਇਹਨਾਂ ਐਬਾਂ ਤੋਂ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਛਡਾ ਲਓ। ਇਹ ਭੀਤਰ ਤੇ ਇਨਕੋ ਡਰ ਰਹੋ, ਆਪਨ ਨਿਕਟ ਬੁਲਾਵੋ। ਹੇ ਵਾਹਿਗੁਰੂ ਜੀ, ਇਹ ਭੀਤਰ ਤੇ, ਇਹ ਜੋ ਸਾਡਾ ਮਨ ਹੈ, ਅੰਤਹਿਕਰਨ ਹੈ, ਅਥਵਾ ਸਾਡਾ ਹਿਰਦਾ ਹੈ, ਵੀ ਇਸ ਸਾਡੇ ਅੰਤਹਿਕਰਨ ਦੇ ਵਿੱਚੋਂ, ਸਾਡੇ ਮਨ ਦੇ ਵਿੱਚੋਂ ਇਨਕੋ ਡਰੋ, ਇਹਨਾਂ ਨੂੰ ਬਾਹਰ ਕੱਢ ਦਿਓ। ਇਹ ਜਿਹੜੇ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਝੂਠ ਨਿੰਦਿਆ, ਸਾਡੇ ਅੰਦਰੀ ਵਸਰੇ ਨੇ ਨਾ, ਇਹ ਭੀਤਰ ਤੇ, ਇਹ ਸਾਡੇ ਸਰੀਰ ਵਿੱਚੋਂ ਅਥਵਾ ਸਾਡੇ ਮਨ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿਓ। ਆਪਨ ਨਿਕਟ ਬੁਲਾਵੋ, ਤੇ ਫਿਰ ਮਹਾਰਾਜ ਕਿਰਪਾ ਕਰਕੇ ਤੁਸੀਂ ਸਾਨੂੰ ਆਪਣੇ ਨੇੜੇ ਸੱਦ ਲਓ। ਜਿੰਨਾ ਚਿਰ ਅੰਦਰ ਵਿਕਾਰ ਨੇ, ਉਨਾ ਚਿਰ ਤੱਕ ਅਸੀਂ ਪਰਮੇਸ਼ਰ ਤੱਕ ਜਾ ਹੀ ਨਹੀਂ ਸਕਦੇ। ਇਸੇ ਲਈ ਇਹ ਅਰਦਾਸ ਬੇਨਤੀ ਕਰੋ ਮਹਾਰਾਜ ਪਹਿਲਾਂ, ਵੀ ਇਹਨਾਂ ਵਿਕਾਰਾਂ ਨੂੰ ਸਾਡੇ ਅੰਦਰੋਂ ਕੱਢੋ, ਤੇ ਫਿਰ ਤੁਸੀਂ ਸਾਨੂੰ ਆਪਣੇ ਨੇੜੇ ਬੁਲਾ ਲਓ। ਆਪਣੀ ਵਿਧ ਆਪ ਜਨਾਵਹੋ, ਹਰ ਜਨ ਮੰਗਲ ਗਾਵਹੋ ਰਹਾਉ। ਹੇ ਵਾਹਿਗੁਰੂ ਜੀ, ਆਪਣੇ ਮਿਲਣ ਦੀ ਤਰਕੀਬ ਆਪ ਹੀ ਤੁਸੀਂ ਸਾਨੂੰ ਜਣਾ ਦਿਓ, ਤੇ ਨਾਲ ਇਹ ਵੀ ਕਿਰਪਾ ਕਰੋ ਵਾਹਿਗੁਰੂ ਦੇ ਜਨ ਦਾਸਾਂ ਦੇ ਨਾਲ ਮਿਲ ਕੇ ਹਮੇਸ਼ਾ ਲਈ ਆਪ ਜੀ ਦਾ ਮੰਗਲ ਜਸ ਗਾਉਂਦੇ ਰਹੀਏ, ਇਹ ਆਪ ਕਿਰਪਾ ਕਰ ਦਿਓ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ। ਬਿਸਰ ਨਾਹੀ ਕਬਹੂ ਹੀਏ ਤੇ ਇਹ ਬਿਦ ਮਨ ਮਹਿ ਪਾਵੋ। ਹੇ ਵਾਹਿਗੁਰੂ ਜੀ, ਇਹ ਵਿਧੀ, ਇਹ ਜੁਗਤੀ, ਇਹ ਤਰਕੀਬ ਵੀ ਸਾਡੇ ਮਨ ਦੇ ਵਿੱਚ ਪਾ ਦਿਓ। ਕਿਹੜੀ? ਬਿਸਰ ਨਾਹੀ ਕਬਹੂ ਹੀਏ ਤੇ, ਤੁਸੀਂ ਸਾਡੇ ਦਿਲੋਂ ਕਦੇ ਵੀ ਭੁੱਲੋ ਨਾ। ਇਹ ਵਿਧੀ, ਇਹ ਤਰਕੀਬ, ਇਹ ਜੁਗਤੀ ਸਾਡੇ ਮਨ ਦੇ ਵਿੱਚ ਪਾ ਦਿਓ, ਵੀ ਹਰ ਵੇਲੇ ਤੁਹਾਡਾ ਸਿਮਰਨ ਹੀ ਕਰਦੇ ਰਹੀਏ। ਗੁਰਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤਹ ਨਾ ਧਾਵੋ। ਹੁਣ ਸਾਰੀਆਂ ਗੱਲਾਂ ਦਾ ਜਵਾਬ ਸਤਿਗੁਰੂ ਇੱਕੋ ਹੀ ਪੰਕਤੀ ਵਿੱਚ ਦਿੰਦੇ ਨੇ, ਗੁਰਪੂਰਾ ਭੇਟਿਓ ਵਡ ਭਾਗੀ, ਵੀ ਜਿਨ੍ਹਾਂ ਵਡਭਾਗੀਆਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਜਾਂ ਨਾਨਕ ਕਤਹਿ ਨਾ ਧਾਵੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਸਾਨੂੰ ਪੂਰਾ ਗੁਰੂ ਮਿਲਿਆ ਤੇ ਹੁਣ ਅਸੀਂ ਹੋਰ ਕਿਸੇ ਪਾਸੇ ਨਹੀਂ ਦੌੜਦੇ, ਹੋਰ ਕਿਸੇ ਪਾਸੇ ਜਾਣ ਦੀ ਲੋੜ ਹੀ ਨਹੀਂ। ਜਦੋਂ ਪੂਰਾ ਸਤਿਗੁਰੂ ਮਿਲ ਜਾਵੇ ਫਿਰ ਉੱਥੋਂ ਸਾਰੇ ਹੀ ਮਸਲੇ ਹੱਲ ਹੋ ਜਾਂਦੇ ਨੇ, ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ, ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ। ਇਸੇ ਲਈ ਹੁਣ ਹੋਰ ਕਿਸੇ ਪਾਸੇ ਦੌੜਨ ਭੱਜਣ ਦੀ ਲੋੜ ਨਹੀਂ ਰਹਿ ਗਈ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਏ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਹੜੇ ਕੰਮ ਕਰੀਏ ਜਿਹਦੇ ਨਾਲ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਹਜ਼ੂਰ ਕਹਿੰਦੇ ਨੇ, ਹਰ ਹਰ ਸਿਮਰਹੋ ਸੰਤ ਗੋਪਾਲ। ਐ ਗੋਪਾਲ ਦੇ ਸੰਤੋ, ਪ੍ਰਭੂ ਦੇ ਪਿਆਰਿਓ, ਮਹਾਂਪੁਰਖੋ, ਤੁਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਮਹਾਰਾਜ, ਹੁੰਦਾ ਨਹੀਂ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਲਾ। ਤੁਸੀਂ ਸਾਧ ਸੰਗਤ ਨਾਲ ਮਿਲ ਕੇ, ਭਾਵ ਜਿੱਥੇ ਮਹਾਂਪੁਰਖ ਬੈਠ ਕੇ ਬਾਣੀ ਕਥਾ ਕੀਰਤਨ ਕਰਦੇ ਹਨ ਤੇ ਨਾਲ ਨਾਮ ਸਿਮਰਨ ਦਾ ਉਪਦੇਸ਼ ਵੀ ਮਿਲਦਾ, ਉਹ ਸਾਧ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ, ਪੂਰਨ ਹੋਵੇ ਕਾਲਾ, ਫਿਰ ਤੁਹਾਡੀ ਕੀਤੀ ਕਾਲ ਕਮਾਈ ਸਫਲ ਹੋ ਜਾਵੇਗੀ। ਜਦੋਂ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰੋਗੇ ਫਿਰ ਤੁਹਾਡੀ ਕਾਲ ਕਮਾਈ ਸਫਲ ਹੋ ਜਾਵੇਗੀ। ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਕਾਲ ਨਾ ਜਾਏ। ਸਤਿਗੁਰੂ ਕਹਿੰਦੇ ਨੇ, ਐ ਮਹਾਂਪੁਰਖੋ, ਐ ਗੁਰਸਿੱਖੋ, ਜਿਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਸਭ ਕੁਛ ਪ੍ਰਾਪਤ ਹੋ ਜਾਂਦਾ। ਸਤਿਗੁਰੂ ਦੇ ਬਚਨ ਨੇ ਕਿ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਹਰ ਆਰਾਧ ਸਭੋ ਕੁਛ ਪਾਈਐ, ਕਾਰਜ ਸਗਲੇ ਸਦ ਹੋ। ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕੁਛ ਪਾਈਐ, ਕਾਰਜ ਸਗਲੇ ਸਦ ਹੋ। ਪ੍ਰਭ ਕੈ ਸਿਮਰਨ ਰਿਧ ਸਿੱਧ ਨਵ ਨਿਧ, ਇਹ ਸਭ ਕੁਛ ਸਿਮਰਨ ਦੀਆਂ ਹੀ ਬਰਕਤਾਂ ਨੇ। ਜਾ ਕੇ ਸਿਮਰਨ ਸਭ ਕੁਛ ਪਾਈਐ, ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਸਭ ਕੁਛ ਪ੍ਰਾਪਤ ਕਰ ਲਈਦਾ, ਬਿਰਥੀ ਘਾਲ ਨਾ ਜਾਈ, ਤੇ ਘਾਲਣਾ ਕੀਤੀ ਹੋਈ, ਮਿਹਨਤ ਕੀਤੀ ਹੋਈ ਕਦੇ ਆਜਾਈ ਨਹੀਂ ਜਾਂਦੀ। ਇਸ ਪ੍ਰਭ ਤਿਆਗ ਅਵਰ ਕਤਰਾ ਚਹੋ, ਜੋ ਸਮੈ ਰਹੇ ਅਸਮਾਈ, ਤੇ ਜੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੀ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਤੁਸੀਂ ਹੋਰ ਕਤ ਰਾਚੋ, ਹੋਰ ਕਿੱਥੇ ਤੁਸੀਂ ਅੱਗੇ ਤਦਾਕਾਰ ਹੁੰਦੇ ਫਿਰਦੇ ਹੋ? ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਕਿੱਥੇ ਰਚਦੇ ਮਿਜਦੇ ਫਿਰਦੇ ਹੋ? ਜੋ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ, ਉਹਦੇ ਨਾਲ ਹੀ ਤੁਹਾਨੂੰ ਜੁੜਨਾ ਚਾਹੀਦਾ ਹੈ। ਹਰ ਹਰ ਸਿਮਰਹੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵਹੋ, ਪੂਰਨ ਹੋਵੇ ਕਾਲਾ ਰਹਾਓ। ਐ ਪ੍ਰਭੂ ਦੇ ਸੰਤ ਜਨੋ, ਐ ਪ੍ਰਭੂ ਦੇ ਪਿਆਰਿਓ, ਮਹਾਂਪੁਰਖੋ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਹੀ ਕਰੋ, ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ, ਤੇ ਫਿਰ ਤੁਹਾਡੀ ਕੀਤੀ ਕਾਲ ਕਮਾਈ ਮਿਹਨਤ ਸਾਰੀ ਸਫਲ ਹੋ ਜਾਵੇਗੀ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਰ ਸੰਭਾਲੈ ਨਿਤ ਪ੍ਰਤ ਪਾਲੈ, ਪ੍ਰੇਮ ਸਹਿਤ ਗੱਲ ਲਾਵੈ। ਹੁਣ ਉਸ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਦਿਆਲੂ ਕਿਰਪਾਲੂ ਹੈ, ਸਾਰ ਸੰਭਾਲ ਹੈ, ਸਾਰਿਆਂ ਦੀ ਸਾਰ ਸੰਭਾਲ ਵੀ ਕਰਦਾ ਹੈ, ਖਬਰਸਾਰ ਵੀ ਲੈਂਦਾ ਹੈ ਤੇ ਨਿਤ ਪ੍ਰਤ ਪਾਲੈ ਤੇ ਹਮੇਸ਼ਾ ਸਭ ਦੀ ਪਾਲਣਾ ਪੁੱਛਣਾ ਵੀ ਕਰਦਾ, ਪ੍ਰੇਮ ਸਹਿਤ ਗੱਲ ਲਾਵੈ ਤੇ ਬੜੇ ਪ੍ਰੇਮ ਨਾਲ ਆਪਣੇ ਗੱਲ ਦੇ ਨਾਲ ਵੀ ਲਾਉਂਦਾ, ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਖਬਰਸਾਰ ਵੀ ਰੱਖਦੇ ਹਨ, ਉਹਨਾਂ ਦੀ ਪਾਲਣਾ ਪੁੱਛਣਾ ਵੀ ਕਰਦੇ ਹਨ ਤੇ ਕਦੇ ਕਦੇ ਲਾਡ ਪਿਆਰ ਕਰਦਿਆਂ ਹੋਇਆਂ ਪ੍ਰੇਮ ਨਾਲ ਗੱਲ ਦੇ ਨਾਲ ਵੀ ਲਾਉਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਵੀ ਦਿਆਲੂ ਕਿਰਪਾਲੂ ਪਿਤਾ ਵਾਂਗੂ ਸਾਡੀ ਸਾਰ ਸੰਭਾਲ ਵੀ ਕਰਦਾ, ਸਾਡੀ ਪਾਲਣਾ ਪੁੱਛਣਾ ਵੀ ਕਰਦਾ ਤੇ ਪ੍ਰੇਮ ਸਹਿਤ ਆਪਣੇ ਗੱਲ ਦੇ ਨਾਲ ਵੀ ਲਾਉਂਦਾ ਹੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਹਾਡੇ ਵਿਸਰ ਜਾਣ ਕਰਕੇ ਜਗਤ ਜੀਵਨ ਕੈਸੇ ਪਾਵੈ। ਸਾਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੈ ਵੀ ਇਹ ਸੰਸਾਰ ਇਹ ਜੀਵਨ ਕਿਵੇਂ ਪ੍ਰਾਪਤ ਕਰ ਰਿਹਾ, ਕਿਉਂਕਿ ਤੁਹਾਡੇ ਭੁੱਲ ਜਾਣ ਕਰਕੇ ਤਾਂ ਮੌਤ ਹੋ ਜਾਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਨਾ, ਮਰਨੰ ਬਿਸਰਨੰ ਗੋਬਿੰਦੈ ਜੀਵਨੰ ਹਰ ਨਾਮ ਤੇ ਆਉਣੈ। ਵਾਹਿਗੁਰੂ ਦੇ ਪਿਆਰਿਆਂ ਦੀ ਮੌਤ ਕੀ ਹੈ? ਵਾਹਿਗੁਰੂ ਦਾ ਭੁੱਲ ਜਾਣਾ ਤੇ ਜੀਵਨ ਕੀ ਹੈ? ਵਾਹਿਗੁਰੂ ਦਾ ਸਿਮਰਨ। ਇਸੇ ਲਈ ਹਜ਼ੂਰ ਉਸ ਪੱਖ ਤੋਂ ਕਹਿ ਰਹੇ ਨੇ ਵੀ ਹੇ ਵਾਹਿਗੁਰੂ ਜੀ, ਤੁਹਾਡੇ ਵਿਸਰ ਜਾਣ ਕਰਕੇ ਇਹ ਸੰਸਾਰ ਜੀਵਨ ਕਿਵੇਂ ਪ੍ਰਾਪਤ ਕਰ ਰਿਹਾ, ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ। ਜਾਂ ਇਸਦਾ ਦੂਜਾ ਭਾਵ ਇਹ ਵੀ ਹੈ, ਜਗਤ ਜੀਵਨ ਕੈਸੇ ਪਾਵੇ, ਵੀ ਇਹ ਜਿਹੜਾ ਮਨੁੱਖ ਹੈ ਆਪ ਜੀ ਦੇ ਵਿਸਿਮਰਨ ਕਰਕੇ ਭਾਵ ਆਪ ਜੀ ਨੂੰ ਭੁੱਲ ਕੇ ਜਗਤ ਜੀਵਨ ਕੈਸੇ ਪਾਵੇ, ਜਿਹੜਾ ਸੰਸਾਰ ਹੈ ਅਸਲੀ ਜਿਹੜਾ ਸੁਖਦਾਈ ਜੀਵਨ ਹੈ, ਆਨੰਦਮਈ ਜੀਵਨ, ਉਹ ਕਿਵੇਂ ਪ੍ਰਾਪਤ ਹੋ ਕਰ ਸਕਦਾ, ਨਹੀਂ ਕਰ ਸਕਦਾ? ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸੁਖਦਾਈ ਜੀਵਨ ਨਹੀਂ ਕਿਸੇ ਨੂੰ ਮਿਲ ਸਕਦਾ। ਇਸੇ ਲਈ ਇਹਦੇ ਦੋ ਭਾਵ ਨੇ। ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੇ। ਹੇ ਵਾਹਿਗੁਰੂ ਜੀ, ਆਪ ਜੀ ਨੂੰ ਭੁੱਲ ਕਰਕੇ ਜਗਤ ਜੀਵਨ ਕੈਸੇ ਪਾਵੇ, ਵੀ ਜਗਤ ਦਾ ਜੀਵਨ ਕੀ ਹੈ? ਵਾਹਿਗੁਰੂ ਉਸਨੂੰ ਇਹ ਮਨੁੱਖ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ? ਕਈਆਂ ਨੇ ਜਗਤ ਜੀਵਨ ਦਾ ਅਰਥ ਵੀ ਜਗਤ ਵਿੱਚ ਵੀ ਇਹ ਜੀਵਨ ਕਿਵੇਂ ਪਾ ਸਕਦਾ ਹੈ ਮਨੁੱਖ, ਨਹੀਂ ਪਾ ਸਕਦਾ, ਇਉਂ ਵੀ ਅਰਥ ਕੀਤਾ ਹੈ। ਪਰ ਵੈਸੇ ਸਿਧਾਂਤਕ ਅਰਥ ਇਹੀ ਟੁਕਦਾ ਹੈ, ਹੇ ਵਾਹਿਗੁਰੂ ਜੀ, ਆਪ ਜੀ ਦੇ ਭੁੱਲਣ ਕਰਕੇ ਜਗਤ ਜੀਵਨ ਕੈਸੇ ਪਾਵੈ, ਵੀ ਇਹ ਸੰਸਾਰ ਜਿਉਂਦਾ ਕਿਵੇਂ ਹੋ ਰਿਹਾ, ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ। ਤੁਹਾਡੇ ਭੁੱਲ ਜਾਣ ਕਰਕੇ ਇਹ ਤੇ ਮਰ ਜਾਣਾ ਚਾਹੀਦਾ ਸੀ, ਤੁਹਾਡੇ ਨਾਲ ਇੰਨਾ ਲਗਾਓ, ਇੰਨਾ ਪਿਆਰ ਹੋਣਾ ਚਾਹੀਦਾ ਸੀ ਜਿਉਂ ਮਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੇ, ਬੂੰਦ ਬਹੁਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ। ਪਰ ਸਾਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ, ਇਹ ਸੰਸਾਰ ਜਿਉਂਦਾ ਕਿਵੇਂ ਹੈ, ਤੁਹਾਨੂੰ ਭੁੱਲ ਕੇ ਕਿਵੇਂ ਜਿਉਂਦਾ ਹੈ, ਤੁਹਾਡੇ ਵਿਛੋੜੇ ਵਿੱਚ ਤਾਂ ਇਸ ਨੂੰ ਮਰ ਹੀ ਜਾਣਾ ਚਾਹੀਦਾ ਸੀ। ਤੇ ਦੂਜਾ ਵੀ, ਇਹ ਜਗਤ ਜੀਵਨ ਕੈਸੇ ਪਾਵੇ, ਇਹ ਜਗਤ ਸੁਖਦਾਈ ਜੀਵਨ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ? ਇਹ ਦੋਵੇਂ ਅਰਥ ਸਿਧਾਂਤਕ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਾਰ ਸੰਭਾਲੈ ਨਿਤ ਪ੍ਰਤ ਪਾਲੈ, ਪ੍ਰੇਮ ਸਹਿਤ ਗੱਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।